जीवन नाशक हर गोविंद शुभ मत पर काशक श्री हर राय नमो जोरी नमो कर जोरी श्री हर कृष्ण मनाए बहोर गुरु तेग बहादुर कृपाला जी पर श्री गुरु गोविंद सिंह परों परा पर पुन सी साजी पुन बंदा बार बार जगदीश एक अंकारा सतगुरु ते प्रसाद सच होए वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए
दोहरा जह परब से इक कोस तह निक से गुर पर बीर संत काट अब लग विदत धरसें सिख सुचीन
तन तन साहब श्री गुरु ग्रंथ साहिब महाराज दी पावन पवित्र गोद में सजी हुई गुरु रूप गुरु खालसा साध संग जी आओ प्यार सत्कार सहित फतेह उच्चारण करिए वाहे गुरु जी का खालसा वाहे गुरु जी की फतेह तन तन सतगुरु गुरु नानक देव साहब जी महाराज पावन पवित्र प्रसंग श्रवण कर रहे हां बेई नदी विच प्रवेश होने तो उपरंत चारे पासे हाहाकार हो गई है सो बेबे नानकी जी नूं यकीन है तन गुरु नानक देव जी आउणगे और तीसरे दिन अकाल पुरख वाहिगुरु दे सन्मुख कोट कोटी मेरी आरजा पवन पियाना पियाओ श्री राग दे उच्चे दूसरा शब्द उच्चारण करके बेनती कीती है कि भी तेरी कीमत ना पवै केवड़े आखा नाओ सो दर तेरा केहा सो कर केहा जित बह सर्व संभाले सो इस तरीके नाल निम्रता भी जनाई होर के ते तुद नो गावन से मैं चित नावन नान क्या विचारे सो इस दे नाल ही अकाल पुरख वाहिगुरु वालों जो गुरु रूप होके गुरु नानक देव जी नू मूल मंत्र दी दात बख्शिश कीती है सतगुरु जी ने संसार दे अंदर हुण प्रगट होना है क्योंकि हुक्म होया कि सारी किरत छड के मोदी आदक दी दुनिया नू ए नाम जपाओ जो साडा नाम है कि जिस दे नाल संसार दा भला होवेगा दुनिया तरेगी ओ जेडे पुराने मंत्र ने ओम क्रीं ख्रीं ख्रीं ए सारे बंद कर दे हुण सिर्फ संसार दे अंदर जागत जोत जपै निस्वासर एक बिना मन नायक ना आना जिवें दसवें पातशाह दा बचन है इसे तरह ही हुक्म होया कि शब्द का प्रचार होवे जीव ने शब्द के नाल तरना है संसार दे अंदर जाके नाम जपाउना है दास बस्त्र लैके घूमता है उड़ीकता है सतगुरु जी ने प्रगट होना है ਸੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਅੰਦਰ ਨਾਮ ਜਪਾਉਣ ਲਈ ਭੇਜਿਆ ਅਤੇ ਨਾਮ ਹੀ ਆਪਾਂ ਜਪਦੇ ਹਾਂ ਸਾਰੇ ਬਿਨਾਂ ਕਿਸੇ ਵੈਰ ਵਿਰੋਧ ਤੋਂ, ਬਿਨਾਂ ਕਿਸੇ ਮਨ ਦੇ ਅੰਦਰ ਦਵੈਸ਼ ਤੋਂ। ਜੋ ਏਕਤਾ ਵਾਲਾ ਨਾਮ ਹੈ ਅਕਾਲ ਪੁਰਖ ਦਾ, ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਜਹਿ ਪ੍ਰਭ ਸੇ ਇੱਕ ਕੋਸ ਤਹਿ ਨਿਕਸੇ ਗੁਰ ਪਰਵੀਨ।
ਜਿੱਥੇ ਪ੍ਰਵੇਸ਼ ਹੋਏ ਸੀ ਪਹਿਲਾਂ ਸ੍ਰੀ ਬੇਰ ਸਾਹਿਬ ਬੇਈ ਨਦੀ ਦੇ ਵਿੱਚ, ਉੱਥੋਂ ਇੱਕ ਕੋਹ ਦੀ ਵਿੱਥ ਤੇ ਜਿੱਥੇ ਸਥਾਨ ਹੈ ਸੰਤ ਘਾਟ, ਸੋ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ।
ਸੰਤ ਘਾਟ ਅਬ ਲਗ ਵਿਦਤ ਦਰਸੈ ਸਿੱਖ ਸੁਚੀਨ।
ਸੋ ਸੰਤ ਘਾਟ ਜਿਸ ਸਥਾਨ ਦਾ ਨਾਮ ਹੈ, ਸਾਰੇ ਗੁਰਸਿੱਖ ਜਦੋਂ ਜਾਂਦੇ ਨੇ ਸ੍ਰੀ ਸੁਲਤਾਨਪੁਰ ਸਾਹਿਬ, ਬੇਰ ਸਾਹਿਬ, ਸੰਤ ਘਾਟ, ਗੁਰਦੁਆਰਾ ਬੇਬੇ ਨਾਨਕੀ ਜੀ, ਸੱਚਾ ਸੌਦਾ ਅਤੇ ਹੋਰ ਜਿਹੜੇ ਬਹੁਤ ਸਾਰੇ ਸਥਾਨ ਨੇ, ਉੱਥੇ ਦਰਸ਼ਨ ਕਰਦੇ ਹਨ।
ਸਵਈਆ ਸਰਦਾ ਉਰ ਪਰ ਨਿਹਾਰਤ ਬਾਰ ਗੁਰੂ ਪਦ ਪ੍ਰੇਮ ਮੈਂ ਹੋਤ ਅਧੀਰਾ।
ਸ਼ਰਧਾ ਹਿਰਦੇ ਦੇ ਅੰਦਰ ਧਾਰ ਕੇ, ਆਪਣੇ ਮਨ ਦੇ ਅੰਦਰ ਸ਼ਰਧਾ ਨੂੰ ਵਸਾ ਕੇ, ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਪਾਸੋਂ ਆਏ ਔਰ ਪ੍ਰੇਮੀਆਂ ਦੇ ਅੰਦਰ ਸ਼ਰਧਾ ਪੈਦਾ ਹੋਈ, ਜਲ ਦੇ ਵਿੱਚੋਂ ਜਦੋਂ ਆਪਣੇ ਚਰਨ ਬਾਹਰ ਰੱਖੇ।
ਮੁਖ ਸੋਚਤ ਲੋਚਨ ਨੀਰ ਵਿਮੋਚਤ ਚੌਂਪਤ ਜੀਤ ਹਲੈ ਚੱਖ ਨੀਰਾ।
ਇਹਦਾ ਦਾਸ ਜਿਹੜਾ ਸੀ ਉਹ ਵੀ ਵਸਤਰ ਲੈ ਕੇ ਪਾਣੀ ਦੇ ਕਿਨਾਰੇ ਕਿਨਾਰੇ ਘੁੰਮ ਰਿਹਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ, ਚਰਨਾਂ ਨੂੰ ਪਰਸਣ ਲਈ ਅਧੀਰ ਹੋ ਰਿਹਾ। ਜਿਹਦੇ ਮਨ ਦੇ ਅੰਦਰ ਬਹੁਤ ਭਾਰੀ ਸ਼ਰਧਾ ਹੈ, ਮੁੱਖ ਦੇ ਉੱਤੇ ਸੋਚ ਦੇ ਚਿੰਨ੍ਹ ਬਣੇ ਹੋਏ ਨੇ, ਅੱਖਾਂ ਵਿੱਚੋਂ ਜਲ ਜਾ ਰਿਹਾ ਜਿਸ ਦੇ, ਔਰ ਇਸ ਤਰੀਕੇ ਦੇ ਨਾਲ ਜਿਹੜਾ ਚਿੱਤ ਹੈ ਉਹ ਖਿੰਡਿਆ ਹੋਇਆ ਚਾਰੇ ਪਾਸੇ ਕਿ ਧੰਨ ਗੁਰੂ ਨਾਨਕ ਦੇਵ ਜੀ ਕਦੋਂ ਆਉਣਗੇ। ਮਾੜਾ ਜਿਹਾ ਕਿਤੇ ਪਾਣੀ ਹਿੱਲ ਜਾਂਦਾ, ਜੇ ਕੋਈ ਵੱਡੀ ਮੱਛੀ ਪਾਣੀ ਹਿਲਾ ਦੇ, ਮੱਛ ਹਿਲਾ ਦੇਵੇ, ਭੁਲੇਖਾ ਪੈਂਦਾ ਕਿ ਹੁਣ ਮਹਾਰਾਜ ਜੀ ਪ੍ਰਗਟ ਹੋਣਗੇ।
ਇਸ਼ਨਾਨ ਸਮੇਂ ਨਿਕਸੇ ਕਰਨਾ ਕਰ ਬਾਸੁਰ ਤੀਨ ਬਿਤਾਏ ਗਹੀਰਾ।
ਜਦੋਂ ਉਹਨਾਂ ਦਾ ਇਸ਼ਨਾਨ ਦਾ ਸਮਾਂ, ਅੰਮ੍ਰਿਤ ਵੇਲੇ ਇਸ ਤਰੀਕੇ ਨਾਲ ਇਸ਼ਨਾਨ ਦੇ ਸਮੇਂ ਤੇ ਤਿੰਨ ਦਿਨ ਬਤੀਤ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪਾਂ ਕਹਿੰਦੇ ਮਾਤਾ ਦੇ ਉਦਰ ਤੋਂ ਆਏ ਨੇ ਸਤਿਗੁਰ ਨਾਨਕ, ਇੱਥੇ ਕੀ ਕਹਿਣਾ ਹੁਣ, ਪ੍ਰਗਟਿਆ ਹੁਣ ਕਿੱਥੋਂ ਆਏ ਨੇ, ਹੁਣ ਵੀ ਤਾਂ ਤਿੰਨ ਦਿਨ ਅਲੋਪ ਹੀ ਰਹੇ ਨੇ, ਤਾਂ ਹੁਣ ਕੋਈ ਕੀ ਕਹੂਗਾ ਵੀ ਹੁਣ ਗੁਰੂ ਨਾਨਕ ਦੇਵ ਜੀ ਕਿੱਥੋਂ ਆਏ ਨੇ, ਹੁਣ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ।
ਦ੍ਰਿਗ ਦੇਖਤ ਹੀ ਉਮੰਗਾਇ ਅਨੁਰਾਗ ਸੁਭਾਗ ਸੁਦਾਸ ਖਰਾ ਜਲ ਤੀਰਾ।
ਉਹ ਜਿਹੜਾ ਜਲ ਦੇ ਕਿਨਾਰੇ ਸੇਵਾਦਾਰ ਬਸਤਰ ਲੈ ਕੇ ਖੜਾ ਸੀ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਖਾਂ ਦੇ ਨਾਲ ਦਰਸ਼ਨ ਕੀਤੇ, ਇਕਦਮ ਉਤਸ਼ਾਹ ਆਇਆ, ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀ ਹੈ ਹਰ ਜਾਏ, ਸਾਹਮਣੇ ਸਤਿਗੁਰੂ ਨਾਨਕ ਦੇਵ ਜੀ ਨਜ਼ਰ ਆ ਰਹੇ ਨੇ। ਬਹੁਤ ਭਾਗਾਂ ਵਾਲਾ ਜੋ ਦਾਸ ਹੈ, ਪਾਣੀ ਦੇ ਕਿਨਾਰੇ ਜੋ ਖੜਾ ਸੀ, ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਇੰਨੀਆਂ ਖੁਸ਼ੀਆਂ, ਇੰਨੇ ਚਾਉ ਚੜ੍ਹ ਗਏ ਕਿ ਮਨ ਚਾਉ ਪਿਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ
ਦੌਰ ਕਰੀ ਪਦ ਮੈਂ ਆਬ ਬੰਧਨ ਅੰਬਰ ਦੀਨ ਸੁਖੰਬਰ ਪਾਇਓ
ਦੌੜ ਕੇ ਜਾ ਕੇ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਲਿਪਟ ਗਿਆ ਫਿਰ ਬਸਤਰ ਸੋਹਣੇ ਮਹਾਰਾਜ ਅੱਗੇ ਭੇਟਾ ਕੀਤੇ ਮਹਾਰਾਜ ਇਹ ਬਸਤਰ ਆਪ ਜੀ ਦੇ ਨਵੇਂ ਜੋ ਮੈਂ ਚੁੱਕੀ ਫਿਰਦਾ ਆਪਦੇ ਪਾਉਣ ਵਾਸਤੇ ਜੋ ਆਪ ਜੀ ਨੂੰ ਉਡੀਕ ਰਹੇ ਸਾਂ ਬਹੁਤ ਸਮੇਂ ਤੋਂ ਉਡੀਨੀ ਕਬ ਕਰ ਆਵੈ ਰਹੀ ਜਾਂ ਮਨ ਵੈਰਾਗ ਦੇ ਵਿੱਚ ਸੀ ਸਾਰੀਆਂ ਸੰਗਤਾਂ ਦਾ
ਦੇਖ ਦਿਆਲ ਤਿਸੈ ਤੇ ਕਾਲ ਨਿਹਾਲ ਭਇਓ ਇਬ ਬੈਨ ਆਲਾਇਓ
ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਦੇ ਅੰਦਰ ਪ੍ਰਗਟ ਹੋਏ ਸਨ ਉਸ ਵਕਤ ਦੌਲਤਾਂ ਦਾਈ ਨੇ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਸਨ ਹੁਣ ਇੱਥੇ ਜਦੋਂ ਪ੍ਰਗਟ ਹੋਏ ਨੇ ਇਹ ਸੇਵਕ ਨੇ ਦਰਸ਼ਨ ਕੀਤੇ ਨੇ ਦੌਲਤਾਂ ਦਾਈ ਨੂੰ ਨਿਹਾਲ ਕੀਤਾ ਸੀ ਹੁਣ ਵੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਕਿਸੇ ਨੇ ਦਰਸ਼ਨ ਨਹੀਂ ਕੀਤੇ ਪਹਿਲਾਂ ਸੇਵਕ ਨੇ ਦਰਸ਼ਨ ਕੀਤੇ ਨੇ ਅਤੇ ਸੇਵਕ ਨੂੰ ਸਾਹਮਣੇ ਹੁੰਦਿਆਂ ਜਦੋਂ ਮੱਥਾ ਟੇਕਿਆ ਕਹਿੰਦੇ ਨਿਹਾਲ ਭਇਓ ਤੂੰ ਨਿਹਾਲ ਹੋਇਆ ਤੇਰਾ ਜਨਮ ਮਰਨ ਕੱਟ ਦਿੱਤਾ
ਛੂਟਕ ਪਾਟ ਗਏ ਝੱਟ ਤੀ ਭ੍ਰਮ ਠਾਟ ਹਟਾ ਘੱਟ ਗਿਆਨ ਸੁਹਾਇਓ
ਇੱਕਦਮ ਜਿਹੜੇ ਅੰਦਰ ਕਪਾਟ ਸੀ ਉਹ ਖੁੱਲ ਗਏ ਉਹਦੇ ਜਾਂ ਦਰਵਾਜ਼ੇ ਅੰਦਰੋਂ ਖੁੱਲਦਿਆਂ ਸਾਰ ਬ੍ਰਹਮ ਗਿਆਨ ਦੇ ਵਿੱਚ ਚਲਿਆ ਗਿਆ ਅਤੇ ਜਿਹੜਾ ਭਰਮ ਦਾ ਠਾਟ ਬਣਿਆ ਹੋਇਆ ਸੀ ਭਰਮ ਦਾ ਠਾਟ ਇਉਂ ਹੁੰਦਾ ਜਿਵੇਂ ਆਪਾਂ ਨੂੰ ਹੁਣ ਦੁਨੀਆਂ ਨਜ਼ਰ ਆਉਂਦੀ ਹੈ ਇਹ ਭਰਮ ਦਾ ਠਾਟ ਹੈ ਜੇ ਕਿਤੇ ਹੋ ਜਾਵੇ ਬ੍ਰਹਮ ਗਿਆਨ ਫਿਰ ਇਹ ਸਭ ਦਿਖਣੋਂ ਹਟ ਜਾਂਦਾ ਫਿਰ ਇੱਕੋ ਹੀ ਜੋਤ ਸਾਰੇ ਕਿਤੇ ਨਜ਼ਰ ਆਉਂਦੀ ਕਰਮ ਕਰਦੀ ਜਾਂ ਉਹਦਾ ਭਰਮ ਦਾ ਠਾਟ ਹਟਾ ਦਿੱਤਾ ਅਤੇ ਉਹਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਸੋਭਨੀਕ ਹੋ ਗਿਆ ਹੈ
ਮੰਦ ਹੈ ਮੰਦ ਚੱਲੇ ਪੁਰ ਕੋ ਜੋ ਦੰਬ ਨਿਕੰਦਨ ਕੋ ਭਵ ਆਇਓ
ਆਸਤੇ ਆਸਤੇ ਚੱਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਚੱਲ ਪਏ ਨੇ ਹੌਲੀ ਹੌਲੀ ਮਿਲਣ ਵਾਸਤੇ ਬੇਬੇ ਨਾਨਕੀ ਜੀ ਨੂੰ ਜੋ ਦੁਨੀਆਂ ਦੇ ਅੰਦਰ ਸਾਰੇ ਪਖੰਡ ਨੇ ਉਹਨਾਂ ਪਖੰਡਾਂ ਦਾ ਖੰਡਨ ਕਰਨ ਵਾਸਤੇ ਆਏ ਹਨ
ਦੋਹਰਾ ਪ੍ਰਥਮ ਪਿਰਤ ਕੋ ਭੇਜਿਓ ਜਹਾਜ ਰਾਮ ਅਗਾਰ
ਸਾਰਿਆਂ ਨਾਲੋਂ ਪਹਿਲਾਂ ਪ੍ਰਿਤ ਦਾਸ ਨੂੰ ਭੇਜਿਆ ਜਿਹੜਾ ਦਾਸ ਸੀ ਨਾਲ ਕਿ ਜਾ ਬਈ ਜਾ ਕੇ ਪਹਿਲਾਂ ਭਾਈਆ ਜੈ ਰਾਮ ਜੀ ਨੂੰ ਖਬਰ ਕਰ ਦੇਣਾ ਕਰੋ
ਜੈ ਬੈਸੀ ਸ੍ਰੀ ਨਾਨਕੀ ਧਰਿਓ ਧਿਆਨ ਸੁਖ ਸਾਰ
ਅਤੇ ਜਿੱਥੇ ਬੇਬੇ ਨਾਨਕੀ ਜੀ ਧਿਆਨ ਲਾ ਕੇ ਬੈਠੇ ਨੇ ਧਿਆਨ ਦੀ ਖਿੱਚ ਬੜੀ ਹੈ ਉਹਨਾਂ ਨੂੰ ਜਾ ਕੇ ਸਾਡੀ ਖਬਰ ਦੇ ਦਿਓ
ਸਰਬ ਨਿਸ਼ਾ ਬੀਤੀ ਜਿਸ ਹੈ ਗਿਣਤੀ ਪੰਤ ਅਪਾਰ
ਗਿਣਤੀਆਂ ਗਿਣਦਿਆਂ ਗਿਣਦਿਆਂ ਅਰਦਾਸ ਕਰਦਿਆਂ ਬੇਬੇ ਨਾਨਕੀ ਜੀ ਨੂੰ ਸਾਰੀ ਰਾਤ ਬਤੀਤ ਹੋ ਗਈ ਸਾਰੀ ਰਾਤ ਅਰਦਾਸਾਂ ਬੇਨਤੀਆਂ ਵਿੱਚ ਜੁੜੇ ਰਹੇ
ਮਾਮ ਦਿਸ ਤੇ ਬੰਧਨ ਕਰੋ ਸਿਰ ਚਰਨਨ ਪਰ ਤਾਰ
ਸੋ ਕਹਿਣ ਲੱਗੇ ਜਾ ਕੇ ਮੇਰੇ ਵੱਲੋਂ ਵੰਦਨਾ ਕਰੀ ਨੌਕਰ ਨੂੰ ਕਹਿੰਦੇ ਨੇ ਸੇਵਾਦਾਰ ਨੂੰ ਕਿ ਬੇਬੇ ਨਾਨਕ ਜੀ ਦੇ ਚਰਨਾਂ ਪਰ ਜਾ ਕੇ ਸਿਰ ਰੱਖ ਕੇ
ਸਵਈਆ ਸੁਨ ਸਰੋਣ ਵਿਖੇ ਗਯੋ ਦਾਸ ਤਵੈ ਜਹ ਨਾਨਕੀ ਧਿਆਨ ਕੇ ਰਸ ਪੀਨੀ
ਸੁਣ ਕੇ ਕੰਨਾਂ ਦੇ ਵਿੱਚ ਦਾਸ ਨੇ ਇਹ ਖਬਰ ਸੁਨੇਹਾ ਦੇਣ ਲਈ ਬਹੁਤ ਖੁਸ਼ ਹੋ ਕੇ ਤੌੜਿਆ ਉੱਥੇ ਪਹੁੰਚਦਾ ਹੈ ਜਿੱਥੇ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਰਸ ਦੇ ਵਿੱਚ ਭਿੱਜੀ ਬੈਠੀ ਹੈ।
ਪਰ ਵਿਸਿਓ ਕਰ ਜਾਏ ਬਿਲੋਕੀ ਤਹਾਂ ਕਰ ਆਸਨ ਬੈਠੀ ਅਡੋਲ ਪਵਿਨੀ।
ਸਿਆਣੀ ਬੇਬੇ ਨਾਨਕੀ ਅਡੋਲ ਆਸਣ ਲਾ ਕੇ ਸਮਾਧੀ ਲਾ ਕੇ ਜਿੱਥੇ ਇੱਕ ਰਸ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਬੈਠੀ ਹੈ, ਅਰਦਾਸਾਂ ਕਰਦੀ ਹੈ, ਉੱਥੇ ਜਾ ਕੇ ਦਾਸ ਨੇ ਪ੍ਰਵੇਸ਼ ਕੀਤਾ।
ਇੱਕ ਪ੍ਰਾਤ ਆਰਾਧਨ ਕੀ ਲਿਵ ਲਾਗੀ ਹੈ ਤਾਂ ਹੀ ਸਮੇਂ ਤਿੰਨ ਬੰਧਨ ਕਿੰਨੀ।
ਇੱਥੇ ਇੱਕ ਭਰਾ ਨੂੰ ਭਾਵ ਇੱਕ ਓਅੰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਰਾਧਨ ਦੀ ਲਿਵ ਲੱਗੀ ਹੋਈ ਹੈ, ਹੋਰ ਕੋਈ ਧਿਆਨ ਨਹੀਂ ਹੈ ਮਨ ਦੇ ਅੰਦਰ। ਤਿੱਥੇ ਜਾ ਕੇ ਦਾਸ ਨੇ ਬੇਬੇ ਨਾਨਕੀ ਜੀ ਦੇ ਚਰਨਾਂ ਪਰ ਮੱਥਾ ਟੇਕਿਆ।
ਸੁਨ ਪੋ ਸੁਮਤੇ ਤਾਵੇ ਆਇਓ ਸੋਦਰ ਬੇਗ ਮਿਲੋ ਕਰ ਸੋਚਨ ਹੀਨੀ।
ਸੋਚਾਂ ਨੂੰ ਛੱਡ ਦਿਓ ਹੁਣ, ਹੇ ਸਿਆਣੇ ਬੇਬੇ ਨਾਨਕੀ ਜੀ, ਭਰਾ ਜੀ ਆ ਗਏ ਨੇ, ਧੰਨ ਗੁਰੂ ਨਾਨਕ ਦੇਵ ਜੀ ਆ ਗਏ ਨੇ, ਤੁਸੀਂ ਸ੍ਰੇਸ਼ਟ ਮਤੀ ਵਾਲੇ ਹੋ, ਸਿਆਣੇ ਹੋ, ਤੁਸੀਂ ਕਿਹਾ ਸੀ ਭਰਾ ਜੀ ਤੀਜੇ ਦਿਨ ਆ ਜਾਣਗੇ, ਤੁਹਾਡਾ ਵਚਨ ਪੂਰਾ ਹੋਇਆ ਹੈ, ਉਹਨਾਂ ਮੈਨੂੰ ਭੇਜਿਆ ਹੈ, ਇਸ ਕਰਕੇ ਮੈਂ ਤੁਹਾਡੇ ਚਰਨਾਂ 'ਤੇ ਆ ਕੇ ਮੱਥਾ ਟੇਕ ਕੇ ਇਹ ਬੜੀ ਸੋਹਣੀ ਖਬਰ ਸੁਣਾ ਰਿਹਾ ਹਾਂ।
ਬੈਨ ਸੁਨੇ ਨਿਜ ਨੈਨ ਖੁੱਲੇ ਜਨ ਮ੍ਰਿਤ ਮੱਖਣ ਅਮੀ ਤਾਰ ਚੁਆਈ।
ਹੁਣ ਨੇਤਰ ਖੋਲ੍ਹੇ ਨੇ ਆਪਣੇ, ਇਸ ਤਰੀਕੇ ਨਾਲ ਜਦੋਂ ਨੇਤਰ ਖੋਲ੍ਹੇ ਨੇ ਤਾਂ ਮਾਨੋ ਕਿਸੇ ਨੇ ਅੰਮ੍ਰਿਤ ਦੀ ਧਾਰਾ ਚੁਆ ਦਿੱਤੀ ਕੰਨਾਂ ਦੇ ਵਿੱਚ। ਬਹੁਤ ਕੋਈ ਪਿਆਸਾ ਹੋਵੇ ਅਤੇ ਪਿਆਸੇ ਨੂੰ ਅੰਮ੍ਰਿਤ ਧਾਰਾ ਪ੍ਰਾਪਤ ਹੋ ਜਾਵੇ, ਇਉਂ ਇਹ ਜਿਹੜੇ ਬਚਨ ਸਨ ਅੰਮ੍ਰਿਤ ਦੀ ਨਿਆਈ ਆਨੰਦ ਦੀ ਧਾਰਾ ਬੇਬੇ ਨਾਨਕੀ ਜੀ ਨੂੰ ਪ੍ਰਾਪਤ ਹੋਏ। ਜਿਵੇਂ ਕੋਈ ਬਹੁਤ ਕਹਿੰਦੇ ਇਸ ਤਰ੍ਹਾਂ ਹੋ ਗਿਆ ਜਿਵੇਂ ਕੋਈ ਬੰਦਾ ਧਰਤੀ ਦੇ ਉੱਤੇ ਪ੍ਰਾਣ ਤਿਆਗ ਕੇ ਪਿਆ ਹੋਵੇ, ਅਚਾਨਕ ਉਹਦੇ ਕੰਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਵਾਜ਼ ਦੇ ਦੇਣ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਅੰਮ੍ਰਿਤ ਦੀ ਧਾਰਾ ਜਦੋਂ ਉਹਦੇ ਕੰਨਾਂ 'ਚ ਗਈ, ਉਹ ਉੱਠ ਕੇ ਬੈਠਾ ਹੋ ਗਿਆ। ਮੁਰਦੇ ਨੂੰ ਜਿਉਂਦਾ ਕਰਨ ਵਾਲੀ ਆਵਾਜ਼ ਹੈ ਇਹ। ਇਉਂ ਹੀ ਕਹਿੰਦੇ ਮਾਨੋ ਬੇਬੇ ਨਾਨਕੀ ਤਾਂ ਇੱਕ ਤਰ੍ਹਾਂ ਸਰੀਰ ਹੀ ਬੈਠਾ ਹੈ, ਪ੍ਰਾਣ ਤਾਂ ਭਰਾ ਦੇ ਚਰਨਾਂ 'ਚ ਜੁੜੇ ਹੋਏ ਨੇ ਗੁਰੂ ਨਾਨਕ ਦੇਵ ਜੀ ਦੇ। ਜਦੋਂ ਕੰਨਾਂ ਵਿੱਚ ਅੰਮ੍ਰਿਤ ਰੂਪੀ ਖਬਰ ਪਈ ਹੈ, ਮਾਨੋ ਸਰੀਰ ਵਿੱਚ ਜਾਨ ਆ ਗਈ।
ਆਨੰਦ ਜੋ ਮੰਗਾਉਰ ਮੈਂ ਬਹੁ ਜਾਏ ਜਰਾਮ ਕੇ ਪਾਸ ਸੁਣਾਈ।
ਫਿਰ ਬਹੁਤ ਹੀ ਮਨ ਦੇ ਅੰਦਰ ਆਨੰਦ ਨੂੰ ਵਸਾ ਕੇ ਇਹ ਖਬਰ ਜਾ ਕੇ ਭਾਈਆ ਜੈ ਰਾਮ ਜੀ ਨੂੰ ਸੁਣਾਈ ਹੈ।
ਆਵਤ ਹੈ ਮਨ ਪਾਵਤ ਸੋ ਦਰ ਦੁਖ ਨਸਾਵਤ ਜਾਂ ਦਰ ਸਾਈ।
ਆਉਂਦੇ ਹਨ, ਆ ਰਹੇ ਨੇ ਚਲੇ ਭਰਾਤਾ ਜੀ, ਪਿਆਰੇ ਭਰਾ, ਸੋਦਰ ਸੋ ਸੁਹਿਰਦ ਜੋ ਬੜੇ ਪਿਆਰੇ ਨੇ, ਸਹੋਦਰਾ ਇੱਕੋ ਮਾਂ ਦੇ ਜਾਏ ਨੂੰ ਕਹਿੰਦੇ ਸਹੋਦਰਾ, ਮੇਰੇ ਭਰਾਤਾ ਜੀ ਆ ਰਹੇ ਨੇ, ਔਰ ਉੱਠ ਕੇ ਸਾਵਧਾਨ ਹੋ ਜਾਓ, ਜਿਨ੍ਹਾਂ ਨੂੰ ਦੇਖ ਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਦਾਸ ਆਇਓ ਆਬ ਵਾਸ ਕੋ ਦੈ ਕਰ ਸੁਧ ਆਵਾਸ ਸੁਣਾਵਨ ਤਾਈ।
ਆ ਹੁਣੇ ਹੀ ਆਇਆ ਦਾਸ ਸੇਵਾਦਾਰ ਖਬਰ ਦੇਣ ਵਾਸਤੇ, ਇਹਨੇ ਘਰੇ ਆ ਕੇ ਸਭ ਤੋਂ ਪਹਿਲਾਂ ਆਪਾਂ ਨੂੰ ਖਬਰ ਸੁਣਾਈ ਹੈ, ਇਸ ਕਰਕੇ ਤੁਸੀਂ ਸਾਵਧਾਨ ਹੋ ਜਾਓ।
ਕਾਨ ਸੁਨੀ ਜਨ ਮੀਨ ਅਨੀਰ ਪੈ ਨੀਰ ਕੀ ਆਨ ਕਟਾ ਬਰਖਾਈ।
ਸੋ ਜਿਵੇਂ ਥੋੜ੍ਹੇ ਜਿਹੇ ਪਾਣੀ ਵਿੱਚ ਮੱਛੀ ਤੜਫਦੀ ਹੈ ਜੇਠ ਦੇ ਮਹੀਨੇ ਵਿੱਚ, ਤੇ ਮੱਛੀ ਨੂੰ ਇਹ ਸੰਭਾਵਨਾ ਹੋ ਜਾਂਦੀ ਕਿ ਹੁਣ ਕੱਲ੍ਹ ਤੱਕ ਇਹ ਵੀ ਪਾਣੀ ਸੁੱਕ ਜਾਏਗਾ, ਗਰਮੀ ਨਾਲ ਮੈਂ ਮਰ ਜਾਵਾਂਗੀ। ਪਰ ਅਚਾਨਕ ਬਰਸਾਤ ਆ ਗਈ, ਛੱਪੜ ਭਰ ਗਿਆ ਬਿਲਕੁਲ ਪਾਣੀ ਦੇ ਨਾਲ। ਇਉਂ ਹਾਲਤ ਸੀ ਭਾਈਆ ਜੈ ਰਾਮ ਜੀ ਦੀ, ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਤੜਫ ਰਹੇ ਸਨ। ਜਦੋਂ ਆ ਕੇ ਖਬਰ ਸੁਣੀ ਮਾਨੋ ਉੱਥੇ ਬਰਸਾਤ ਹੋ ਗਈ।
ਪੀਰ ਸੋ ਪੀਰਾ ਸਰੀਰ ਅਧੀਰ ਪਾਨਨ ਅਰਾਨਤ ਅਤ ਆਈ।
ਹੁਣ ਜਦੋਂ ਇਹ ਖਬਰ ਸੁਣਾ ਦਿੱਤੀ ਹੈ ਕਿ ਪੀੜ ਦੇ ਨਾਲ ਅਧੀਰ ਹੋਏ ਬੈਠੇ ਸੀ, ਮਨ ਛੱਡੀ ਬੈਠੇ ਸੀ, ਇਹ ਸਰੀਰ ਦਾ ਆਧਾਰ ਬਣ ਗਿਆ। ਇਹ ਖਬਰ ਜਦੋਂ ਆ ਕਰਕੇ ਇਹ ਖਬਰ ਸੁਣਾਈ ਨਾ ਕੰਨਾਂ ਦੇ ਵਿੱਚ ਕਿ ਮਨ ਬਹੁਤ ਦੁਖੀ ਸੀ, ਜਿਹਦੇ ਕਰਕੇ ਜਿਸ ਗੱਲ ਕਰਕੇ ਕਿ ਹੁਣ ਗੁਰੂ ਨਾਨਕ ਦੇਵ ਜੀ ਪਤਾ ਨਹੀਂ ਕਿੱਥੇ ਨੇ। ਜਦੋਂ ਭਾਈ ਆ ਜੈ ਰਾਮ ਦੇ ਕੰਨਾਂ ਦੇ ਵਿੱਚ ਇਹ ਬਚਨ ਗਿਆ, ਇੱਕਦਮ ਸਾਰੇ ਦੁੱਖ ਦੂਰ ਹੋ ਗਏ।
ਹੀਨ ਮਨੀ ਜੀਵ ਹੋਏ ਫਨੀ ਪੁਨ ਪਾਏ ਪ੍ਰਸੰਨ ਜਿਉਂ ਪੀਰ ਪਰਾਈ।
ਜਿਵੇਂ ਪਹਿਲਾਂ ਵੀ ਇਹ ਪ੍ਰਮਾਣ ਦਿੱਤੇ ਸੀ ਕਿ ਸੱਪ ਦੀ ਮਣੀ ਗਵਾਚ ਗਈ ਤੇ ਸੱਪ ਤੜਫ ਤੜਫ ਕੇ ਫਣ ਮਾਰ ਮਾਰ ਕੇ ਮਰ ਜਾਂਦਾ ਹੈ, ਪਰ ਇਹ ਸੱਪ ਭਾਈ ਆ ਜੈ ਰਾਮ ਦੇ ਪ੍ਰਮਾਣ ਇੱਕ ਢੁਕਾਇਆ, ਸੱਪ ਦੀ ਤਰ੍ਹਾਂ ਤੜਫ ਰਹੇ ਸੀ ਕਿ ਮਣੀ ਗਵਾਚ ਗਈ ਜਿਵੇਂ, ਪਰ ਜਦੋਂ ਆ ਕੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਆ ਗਏ ਨੇ, ਸ਼ਾਂਤੀ ਆ ਗਈ ਮਨ ਨੂੰ। ਕਿਉਂਕਿ ਮਣੀ ਦਾ ਫਾਇਦਾ ਸੱਪ ਨੂੰ ਇਹ ਹੁੰਦਾ ਕਿ ਪੂਰਨਮਾਸ਼ੀ ਵਾਲੇ ਦਿਨ ਮਣੀ ਕੱਢ ਕੇ ਰਾਤ ਨੂੰ ਉਹਦੇ 'ਤੇ ਜਦੋਂ ਕਿਰਨਾਂ ਪੈਂਦੀਆਂ ਚੰਦਰਮਾ ਦੀਆਂ, ਉਹਦੇ ਵਿੱਚੋਂ ਅੰਮ੍ਰਿਤ ਨਿਕਲਦਾ ਮਣੀ ਵਿੱਚੋਂ, ਉਹ ਅੰਮ੍ਰਿਤ ਨੂੰ ਚੱਟਦਾ ਹੈ ਅਤੇ ਉਹਦੀ ਜ਼ਹਿਰ ਘਟਦੀ ਹੈ। ਇਉਂ ਮਨ ਉਹਦੀ ਜ਼ਹਿਰ ਘਟਦੀ ਹੈ ਅਤੇ ਸ਼ਾਂਤੀ ਆਉਂਦੀ ਹੈ, ਮਣੀ ਉਹਦੇ ਲਈ ਬੜੀ ਜ਼ਰੂਰੀ ਬਣ ਜਾਂਦੀ ਹੈ। ਕਿਉਂ ਭਾਈ ਆ ਜੈ ਰਾਮ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਪੁੰਜ ਮੈਨੂੰ ਸ਼ਾਂਤੀ ਦੇ ਦੇਣ ਵਾਲੇ ਆ ਗਏ ਨੇ।
ਦੌਰ ਦਿਆਲ ਸੋ ਆਏ ਮਿਲਾ ਤੇ ਕਾਲ ਆਨੰਦ ਕਯੋ ਨਹਿ ਜਾਈ।
ਸੋ ਜਦੋਂ ਆ ਕੇ ਦੌੜ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ ਨੇ, ਉਸ ਸਮੇਂ ਦਾ ਕਹਿੰਦੇ ਆਨੰਦ ਕੀ ਵਰਣਨ ਕਰਾਂ, ਜਿਹੜਾ ਆਪਾਂ ਕਥਾ ਵਿੱਚ ਕਹਿ ਨਹੀਂ ਸਕਦੇ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਜੋ ਸੁਨ ਕੈ ਪਰਵਾਰ ਸਪੂਰਨ ਪੁਰਖ ਵਾਰ ਕੋ ਦੂਰ ਮਿਟਾਈ।
ਸੋ ਇਸ ਤਰੀਕੇ ਨਾਲ ਜਦੋਂ ਸਾਰੇ ਪਰਿਵਾਰ ਨੇ ਸੁਣਿਆ, ਪਰਿਵਾਰ ਰੂਪੀ ਕਵੀਆਂ ਦੇ ਫੁੱਲਾਂ ਨੇ ਸੁਣਿਆ ਕਿ ਚੰਦਰਮਾ ਚੜ੍ਹ ਆਇਆ ਹੈ, ਅਥਵਾ ਜਦੋਂ ਕਮਲ ਦੇ ਫੁੱਲਾਂ ਨੇ ਸੁਣਿਆ ਕਿ ਸੂਰਜ ਚੜ੍ਹ ਆਇਆ ਹੈ, ਬਸ ਇੱਕਦਮ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਚੰਦਰਮਾ ਨੂੰ ਦੇਖ ਕੇ ਜਿਵੇਂ ਕਵੀਆਂ ਖਿੜ ਜਾਂਦੀਆਂ ਨੇ, ਅਤੇ ਜਿਵੇਂ ਦੇਖ ਕਰਕੇ ਸੂਰਜ ਨੂੰ ਚੱਕਵੀ ਖਿੜ ਜਾਂਦੀ ਹੈ ਕਿ ਹੁਣ ਮੈਨੂੰ ਚੱਕਵੇ ਦਾ ਮਿਲਾਪ ਹੋਵੇਗਾ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਮਨ ਖਿੜ ਗਿਆ।
ਜੈਸੇ ਕੁਹੀਰ ਨਿਵਾਰ ਕਰੇ ਹੋਏ ਸੁਰ ਉਦੈ ਸੁਖ ਤਿਉਂ ਪ੍ਰਗਟਾਈ।
ਇਸ ਤਰੀਕੇ ਦੇ ਨਾਲ ਕਹਿੰਦੇ ਮਨ ਦੇ ਅੰਦਰ ਸੁੱਖ ਪ੍ਰਗਟ ਹੋ ਗਿਆ ਹੈ, ਕਿਉਂਕਿ ਕੱਢ ਲਏ ਨੇ ਹੁਣ ਚਿੱਕੜ ਦੇ ਵਿੱਚੋਂ ਜਿਸ ਚਿੰਤਾ ਦੇ ਵਿੱਚ ਫਸੇ ਹੋਏ ਸਨ, ਤੇ ਸੂਰਜ ਨੂੰ ਦੇਖ ਕੇ ਜਿਵੇਂ ਕਮਲ ਖਿੜਦਾ ਨਾ, ਇਉਂ ਕਹਿੰਦੇ ਖਿੜ ਗਏ ਮਨ ਦੇ ਅੰਦਰ ਵਿਸਮਾਦ ਹੋ ਗਿਆ ਕਿ ਕਿੱਧਰੋਂ, ਜਿੱਥੇ ਆਸ ਵੀ ਨਹੀਂ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆ ਵੀ ਜਾਣਗੇ। ਇਉਂ ਕਹਿੰਦੇ ਮਨ ਦੀਆਂ ਸਾਰੀਆਂ ਹੀ ਪੀੜਾਂ ਦੂਰ ਹੋ ਗਈਆਂ, ਮਨ ਦੇ ਦੁੱਖ ਦੂਰ ਹੋ ਗਏ, ਜਿਵੇਂ ਕਹਿੰਦੇ ਇੱਕਦਮ ਧੁੰਦ ਪਈ ਹੋਵੇ ਬਹੁਤ ਜ਼ਿਆਦਾ, ਸੂਰਜ ਨਜ਼ਰ ਨਹੀਂ ਆਉਂਦਾ ਹੁੰਦਾ, ਅਤੇ ਅਚਾਨਕ ਹਵਾ ਚੱਲੇ ਬੁੱਲਾ, ਬਹੁਤ ਭਾਰੀ ਹਵਾ ਆਈ, ਧੁੰਦ ਸਾਰੀ ਉੱਡ ਗਈ ਅਤੇ ਇੱਕਦਮ ਸੂਰਜ ਨਿਕਲ ਆਇਆ ਅਤੇ ਧੁੰਦ ਦੂਰ ਹੋ ਗਈ। ਇਉਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਧੁੰਦ ਦੇ ਵਿੱਚ ਮਨੋਂ ਅਲੋਪ ਹੋਏ, ਧੁੰਦਲਾ ਜਿਹਾ ਅਕਸ ਹੈ ਸਾਰਿਆਂ ਨੂੰ ਪਤਾ ਨਹੀਂ ਹੈਨ ਕਿ ਨਹੀਂ ਹੈਨ, ਜਿਉਂ ਹੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ, ਮਿੱਟੀ ਧੁੰਦ ਜਗ ਚਾਨਣ ਹੋਆ।
ਰੌਰ ਪਰਾ ਪੁਰ ਸਾਰੇ ਵਿਖੇ ਵਿਸਮਾਦ ਹਿਰਦੈ ਅਵ ਲੋਕ ਲੁਕਾਈ।
ਸਾਰੇ ਕਿਤੇ ਰੌਲਾ ਪਿਆ ਹੋਇਆ ਸੀ, ਪਹਿਲਾਂ ਤਾਂ ਇਹ ਰੌਲਾ ਸੀ ਵੀ ਉਹ ਹੈ ਨਹੀਂ ਗੇ, ਚਲੇ ਗਏ ਨੇ, ਤੇ ਹੁਣ ਰੌਲਾ ਦੂਜਾ ਪੈ ਗਿਆ। ਉਹ ਕਹਿੰਦੇ ਆ ਗਏ ਆ ਗਏ, ਗੁਰੂ ਨਾਨਕ ਦੇਵ ਜੀ ਆ ਗਏ, ਹੁਣ ਇਹ ਰੌਲਾ ਪੈ ਗਿਆ, ਦੋ ਹੀ ਰੌਲੇ ਨੇ, ਜਾਂ ਤਾਂ ਚਲੇ ਗਏ ਨੇ ਤੇ ਜਾਂ ਆ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਉਲਟ ਰੌਲਾ ਪੈ ਗਿਆ। سارے سلطانپور صاحب دے وچ اے گل چارے پاسے پھیل گئی کہ گرو نانک دیو جی آ گئے نے، گرو نانک دیو جی آ گئے نے، یوں دنیا دوڑ دی چلی آ رہی ہے۔
کان سنے سو دور ملے نر برند پئے سنگ شری سکھ دائی۔
جیوں جیوں کسے دے کناں چ گل پیندی ہے کہ سنت گھاٹ استھان تو ادھر نوں آ رہے نے، شری سلطانپور صاحب تو سارے جانے ہر کوئی جنہیں گرو نانک دے پیارے ہندو مسلمان سارے سکھ فقیر منگتے بھجے چلے جا رہے ہیں، ساری جان ہے ساڈے پران ہے، دکھیاں دے مالک سچے پاتشاہ غریباں نوں نوازن والے، کیونکہ ساڈے اپنے ایوں سارے دے اپنے گرو نانک دیو جی آ گئے نے۔
مند ہی مند مکند آئے پور لوچن جوں اروند سہائے۔
کہنے مند ہی مند آستے ہی آستے ہولی ہولی مکند مکتی دے داتا گرو نانک دیو مہاراج سچے پاتشاہ آ رہے نے، جتھے کوئی غم سوگ چنتا فکر نہیں ہے تے جتھے ستگرو نانک دیو مہاراج سچے پاتشاہ دے لوچن جڑے نے نیتر ایک دم کھڑے پئے نے، اور دنیا پہلا مرجائی پئی سی تے ہن ستگرو سچے پاتشاہ تے درشن کر کے دنیا ساری بنسپتی کیا پنچھی کیا، کیونکہ گرو نانک جن ایتھے بندے دی گل ہی نہیں کیتی ہے، گرو نانک جن پاویں کیڑی نے بھی دیکھے نے، پاویں ہاتھی نے دیکھے نے، پاویں کسے درخت نے دیکھے نے، پاویں پنچھی نے بھی درشن کیتے نے، ایتھے تے سارے ہی تر گئے نے، گرو نانک جن سنیا پیکھیا۔ درختاں وچوں وی رس چون لگ جاندا جتھے کیرتن کردے، ایک بار کیرتن کیتا آسا دی وار دا ہزاراں دی گنتی چ شیر بیٹھے آ کے، دور تک بھائی مردانے دی اکھاں بند سی، جد اکھاں کھلیاں ایک دم دیکھ کے گھبرا گئے، مہاراج اینے شیر کتھوں آ گئے؟ کہندے مردانہ ہے تاں اے وی جیو ہی نے، انہاں دا وی بھلا ہو گیا، یہ بھی اپنے سکھ پنتھ وچ کسے سمے آن گے جوہدے بن کے، جا چھویں شروع چ جنگ کران گے نا دسویں روپ وچ، ادوں یہی شیر آن گے پھر سکھ بن کے، یہ دیکھی پھر جنگ دے وچ کیویں آ کے دشمن دے آہو لاؤندے نے۔ یوں گرو نانک جن سنیا پیکھیا، کیونکہ ہن کئیاں وچ پیکھن دی شکتی نہیں تے کئیاں وچ سنن دی شکتی نہیں، وہ بھی ہو سکدا ہے پتھراں دے اتوں لنگ گئے جتھوں وہ پتھر ہی تر گیا ہے، جتھے چرن پا دیتے نے آپ جی نے، جس درخت نے کیرتن سن لیا ہے، کان تا نہیں ہوندے درختاں دے پر انبھو کر لیندے نے، اوتھے کھچن شکتی ہوندی انہاں دے اندر، پنچھیاں نے سنیا بندیاں نے سنیا، سارے ہی گرو نانک دیو جی مہاراج نے تار دیتے ہن۔
اپن کے در جائے کھرے پرب ہوت ہی تو سو اسیس علائے۔
تو اپنے جا کے ہٹی دے اتے کھڑے ہو گئے نے ستگرو جی، سے جڑے ہیتو سی انہاں سارے اسیساں دے رہے ہن۔
بار کپاٹ پھرے اب لوک کہ بوجھے ہیں داس سو ایسے بتائے۔
تو اس طریقے نال کہنے گرو نانک دیو جی نے ہن ایک ہور ہی کوتک ورتا دیتا، کیونکہ جڑی ہٹی سی مودی والی مودی خانہ وہ دروازہ بند سی، اتے دروازہ بند سی، ہن آپ جی نے وہ جڑا دروازہ سی کہتا داس نو کہ دروازہ جڑا یہ کھول دیو۔
خان کری نج پان سو بند ہے دور کھرے اچھ رنگ لوائے۔
آ کر کے سارے نے گرو نانک دیو مہاراج سچے پاتشاہ درشن کیتے نے، اپنے ہاتھی مور چھاپ گرو نانک دیو جی نے لا دیتی ہے۔
نانک آن تب نج پان سو شور دکان کو بار دیو۔
جندہ کھل گیا، ستگرو جی نے اپنے کر کملوں نال دوویں دروازے جڑے سی کھول دیتے اپنے کر کملوں دے نال۔
مانو جون سنے نج کانن آوت تائے اچمب پیو۔
کہنے اچمبا ہو گیا، بڑا اچمبا ہو گیا، جنہیں بھی بندے سنتے ہیں اپنے